ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਸੀਂ ਸਾਮੀਨ, ਅੱਜ ਦਾ ਇਹ ਪ੍ਰੋਗਰਾਮ ਸਬਕ ਨੰਬਰ 2 ਏ, ਜਿਹਦਾ ਮੌਜੂ ਏ ਖੁਦਾ ਤਾਲਾ ਕਿਸਤੀ ਮਾਨੀ ਦੇ। ਇਹ ਪੈਦਾਇਸ਼ ਦੇ ਪਹਿਲੇ ਬਾਪ ਚੋਂ ਲਿਆ ਗਿਆ ਏ। ਆਪਣੇ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਅੰਬੀਆ ਕਰਾਮ ਦੇ ਸਹਾਇਫ ਦੇ ਬਾਰੇ ਗੁਫਤਗੂ ਕੀਤੀ ਸੀ ਅਤੇ ਸਿੱਖਿਆ ਸੀ ਕਿ ਕਈ ਨਬੀਆਂ ਨੇ ਕਲਾਮ ਅਕਦਸ ਨੂੰ ਤਹਿਰੀਰ ਕੀਤਾ, ਲੇਕਿਨ ਇਹਨਾਂ ਸਾਰਿਆਂ ਦਾ ਮੁਸੰਨਫ ਇੱਕ ਹੀ ਏ ਅਤੇ ਉਹ ਏ ਖੁਦਾ ਵਾਹਦ। ਗੁਜ਼ਿਸ਼ਤਾ ਸਬਕ ਦੇ ਇਖਤਤਾਮ 'ਤੇ ਅਸਾਂ ਤੁਹਾਨੂੰ ਇੱਕ ਅਹਿਮ ਖਿਆਲ ਦੇ ਨਾਲ ਅੱਲਾ ਹਾਫਿਜ਼ ਕਿਹਾ ਸੀ। ਉਹ ਖਿਆਲ ਸੀ, ਅੱਲਾ ਤਾਲਾ ਨੇ ਫਰਮਾਇਆ ਹੈ, ਅੱਲਾ ਤਾਲਾ ਨੇ ਅੰਬੀਆ ਕਰਾਮ ਦੇ ਵਸੀਲੇ ਬਨੀ ਨੂੰ ਇਨਸਾਨ ਦੇ ਨਾਲ ਕਲਾਮ ਕੀਤਾ ਹੈ ਅਤੇ ਉਹ ਚਾਹੁੰਦਾ ਕਿ ਅਸੀਂ ਸਾਰੇ ਉਹਦੇ ਕਲਾਮ ਨੂੰ ਸੁਣੀਏ। ਬਾਰੀ ਤਾਲਾ ਆਪਣੇ ਨਬੀਆਂ ਦੇ ਸਹਾਇਫ ਦੇ ਵਸੀਲੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਖਾਲਕ ਕਾਇਨਾਤ ਕਦੀ ਨਹੀਂ ਬਦਲਦਾ ਅਤੇ ਨਾ ਹੀ ਉਸਦਾ ਕਲਾਮ ਬਦਲਿਆ ਹੈ। ਇਨਸਾਨ ਦੀ ਹਰ ਨਸਲ ਵਿੱਚ ਉਹਨੇ ਆਪਣੇ ਕਲਾਮ ਦੀ ਹਿਫਾਜ਼ਤ ਕੀਤੀ ਹੈ। ਇੰਜੀਲ ਸ਼ਰੀਫ ਵਿੱਚ ਲਿਖਿਆ ਹੈ, ਕਿਤਾਬ ਮੁਕੱਦਸ ਦਾ ਬਾਤਿਲ ਹੋਣਾ ਮੁਮਕਿਨ ਨਹੀਂ ਹੈ। ਯੋਹੰਨਾ ਦੀ ਇੰਜੀਲ ਬਾਬ 10 ਆਇਤ 35। ਇਸ ਤੋਂ ਇਲਾਵਾ ਯੋਹੰਨਾ ਦੀ ਇੰਜੀਲ ਬਾਬ 2 ਆਇਤ 17 ਵਿੱਚ ਮਰਕੂਮ ਹੈ, ਦੁਨੀਆਂ ਮਿੱਟਦੀ ਜਾਂਦੀ ਹੈ ਲੇਕਿਨ ਜੋ ਖੁਦਾ ਤਾਲਾ ਦਾ ਕਲਾਮ ਇਹ ਅਬਦ ਤੱਕ ਕਾਇਮ ਰਹੇਗਾ। ਅੱਜ ਅਸੀਂ ਕਲਾਮ ਅਕਦਸ ਦੇ ਪਹਿਲੇ ਹਿੱਸੇ ਦੇ ਬਾਰੇ ਸਿੱਖਾਂਗੇ। ਇਸ ਹਿੱਸੇ ਨੂੰ ਤੌਰਾਤ ਕਹਿੰਦੇ ਨੇ। ਬਾਰੀ ਤਾਲਾ ਨੇ ਕਿਤਾਬ ਆਪਣੇ ਨਬੀ ਹਜ਼ਰਤ ਮੂਸਾ ਦੇ ਜ਼ਿਹਨ ਵਿੱਚ ਪਾਈ। ਉਹਨੇ ਹਜ਼ਰਤ ਮੂਸਾ ਨੂੰ ਦੱਸਿਆ ਕਿ ਉਹ ਤੌਰਾਤ ਵਿੱਚ ਕੀ ਤਹਿਰੀਰ ਕਰੇ ਅਤੇ ਉਹਨਾਂ ਨੇ ਇੰਜ ਕੀਤਾ। ਤੌਰਾਤ 5 ਕਿਤਾਬਾਂ ਜਾਂ 5 ਹਿੱਸਿਆਂ 'ਤੇ ਮੁਸ਼ਤਮਿਲ ਏ। ਪਹਿਲੇ ਹਿੱਸੇ ਦਾ ਨਾਂ ਪੈਦਾਇਸ਼ ਏ, ਜਿਸ ਦਾ ਮਤਲਬ ਏ ਆਗਾਜ਼ ਜਾਂ ਇਬਤਦਾ। ਪੈਦਾਇਸ਼ ਦੀ ਕਿਤਾਬ ਵਿੱਚ 50 ਅਬਵਾਬ ਨੇ। ਪਹਿਲੀ ਕਿਤਾਬ ਦਾ ਨਾਂ ਪੈਦਾਇਸ਼ ਇਸ ਲਈ ਏ ਕਿਉਂਕਿ ਇਹ ਸਾਨੂੰ ਦੱਸਦੀ ਏ ਕਿ ਕਾਇਨਾਤ ਦੇ ਆਗਾਜ਼ ਵਿੱਚ ਕੀ ਹੋਇਆ। ਸਾਡੇ ਲਈ ਤੌਰਾਤ ਦੀ ਪਹਿਲੀ ਕਿਤਾਬ ਨੂੰ ਚੰਗੀ ਤਰ੍ਹਾਂ ਜਾਣਨਾ ਬਹੁਤ ਜ਼ਰੂਰੀ ਏ ਕਿਉਂਕਿ ਇਹ ਉਹ ਬੁਨਿਆਦ ਏ ਜਿਹੜੀ ਖੁਦਾ ਤਾਲਾ ਨੇ ਕਾਇਮ ਕੀਤੀ ਤਾਂ ਕਿ ਅਸੀਂ ਅੰਬੀਆ ਕਰਾਮ ਦੇ ਦੂਸਰੇ ਸਹਾਇਫ ਨੂੰ ਸਮਝ ਸਕੀਏ। ਜਦੋਂ ਅਸੀਂ ਪੈਦਾਇਸ਼ ਦੀ ਕਿਤਾਬ ਦਾ ਮੁਤਾਲਿਆ ਕਰਦੇ ਹਾਂ ਤਾਂ ਸਾਨੂੰ ਬੜੀਆਂ ਸਾਰੀਆਂ ਅਹਿਮ ਸੱਚਾਈਆਂ ਨੂੰ ਗਹਿਰੇ ਤੌਰ 'ਤੇ ਜਾਣਨ ਦਾ ਮੌਕਾ ਮਿਲਦਾ ਹੈ। ਅਸੀਂ ਖਾਲਕ ਕਾਇਨਾਤ ਦੇ ਬਾਰੇ ਸਿੱਖਦੇ ਹਾਂ ਅਤੇ ਇਹ ਵੀ ਕਿ ਕਿਸ ਦੀ ਮਾਨੀ ਦੇ। ਅਸੀਂ ਫਰਿਸ਼ਤਿਆਂ, ਅਬਲੀਸ, ਅਸਮਾਨਾਂ, ਜ਼ਮੀਨ, ਜਾਨਵਰਾਂ ਅਤੇ ਅੰਬੀਆ ਦੇ ਬਾਰੇ ਸਿੱਖਦੇ ਹਾਂ। ਸਾਨੂੰ ਵੇਖਣ ਦੀ ਜ਼ਰੂਰਤ ਹੈ ਕਿ ਗੁਨਾਹ ਦੁਨੀਆਂ ਵਿੱਚ ਕਿਵੇਂ ਦਾਖਲ ਹੋਇਆ ਅਤੇ ਵੱਡੀ ਤਬਾਹੀ ਅਤੇ ਦੁੱਖਾਂ ਦਾ ਬਾਇਸ ਬਣਿਆ। ਲੇਕਿਨ ਅਸੀਂ ਬੜੇ ਗੌਰ ਦੇ ਨਾਲ ਨਿਜਾਤ ਪਾਉਣ ਦੇ ਤਰੀਕੇ 'ਤੇ ਵੀ ਜਾਇਜ਼ਾ ਲਵਾਂਗੇ ਜਿਹੜਾ ਖੁਦਾ ਤਾਲਾ ਨੇ ਮੁਹੱਈਆ ਕੀਤਾ ਤਾਂ ਕਿ ਗੁਨਾਹਗਾਰ ਇਨਸਾਨ ਉਸਦੇ ਕੋਲ ਵਾਪਿਸ ਆ ਸਕਣ ਅਤੇ ਉਹਦੇ ਨਾਲ ਇੱਕ ਖੂਬਸੂਰਤ ਤਾਲੁਕ ਰੱਖ ਸਕਣ। ਇਬਤਦਾਈ ਕਹਾਣੀਆਂ ਵਿੱਚ ਸਾਨੂੰ ਇਸ ਦੁਨੀਆਂ ਦੇ ਪਹਿਲੇ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਜਾਣਾਂਗੇ ਕਿ ਪਹਿਲਾ ਗੁਨਾਹ ਅਤੇ ਕਤਲ ਕਿਸ ਨੇ ਕੀਤਾ। ਅਸੀਂ ਦੁਨੀਆਂ ਦੇ ਇਬਤਦਾਈ ਝੂਠੇ ਮਜ਼ਾਹਬ, ਇਬਤਦਾਈ ਅੰਬੀਆ ਕਰਾਮ ਅਤੇ ਇਬਤਦਾਈ ਅਕਵਾਮ ਦੇ ਬਾਰੇ ਵੀ ਸੁਣਾਂਗੇ। ਅਸੀਂ ਹਜ਼ਰਤ ਆਦਮ, ਹਜ਼ਰਤ ਹਵਾ, ਹਜ਼ਰਤ ਹਾਬੇਲ ਅਤੇ ਹਜ਼ਰਤ ਕਾਬੀਲ ਦੇ ਅਤੇ ਫਿਰ ਹਜ਼ਰਤ ਨੂੰ ਅਤੇ ਉਹਨਾਂ ਦੇ ਜ਼ਮਾਨੇ ਵਿੱਚ ਆਉਣ ਵਾਲੇ ਸੈਲਾਬ ਅਤੇ ਅੱਲਾ ਤਾਲਾ ਦੇ ਨਬੀ ਹਜ਼ਰਤ ਇਬਰਾਹੀਮ ਦੀ ਕਹਾਣੀ 'ਤੇ ਗੌਰ ਕਰਾਂਗੇ ਅਤੇ ਇਹ ਵੀ ਵੇਖਾਂਗੇ ਕਿ ਅੱਲਾ ਤਾਲਾ ਨੇ ਉਹਨਾਂ ਨੂੰ ਖਲੀਲੁੱਲਾ ਯਾਨੀ ਆਪਣਾ ਦੋਸਤ ਕਿਉਂ ਆਖਿਆ। ਅਸੀਂ ਹਜ਼ਰਤ ਇਸਮਾਇਲ, ਹਜ਼ਰਤ ਇਜ਼ਹਾਕ, ਹਜ਼ਰਤ ਯੀਸੂ, ਹਜ਼ਰਤ ਯਾਕੂਬ, ਹਜ਼ਰਤ ਯੂਸਫ ਅਤੇ ਉਹਨਾਂ ਦੇ ਬੁਰੇ ਜਾਂ ਮਕਾਰ ਭਰਾਵਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ। ਤੁਰੈਤ ਦੀ ਪਹਿਲੀ ਕਿਤਾਬ ਪੈਦਾਇਸ਼ ਵਿੱਚ ਇਹਨਾਂ ਸਾਰਿਆਂ ਦੇ ਬਾਰੇ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਤਹਿਰੀਰ ਕੀਤਾ ਗਿਆ ਹੈ। ਇਸ ਲਈ ਦੋਸਤੋ, ਹੁਣ ਗੌਰ ਦੇ ਨਾਲ ਸੁਣੋ, ਕਿਉਂਕਿ ਹੁਣ ਵਕਤ ਹੋ ਗਿਆ ਹੈ ਕਿ ਅਸੀਂ ਅੰਬੀਆ ਕਰਾਮ ਦੀ ਲਿਖੀ ਹੋਈ ਕਿਤਾਬ ਮੁਕੱਦਸ ਦਾ ਤਾਰੀਖ ਵਾਰ ਮੁਤਾਲਿਆ ਸ਼ੁਰੂ ਕਰੀਏ। ਤੁਰੈਤ ਦੀ ਪਹਿਲੀ ਕਿਤਾਬ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਖੁਦਾ ਨੇ ਇਬਤਦਾ ਵਿੱਚ ਜ਼ਮੀਨ ਅਤੇ ਆਸਮਾਨ ਨੂੰ ਪੈਦਾ ਕੀਤਾ। ਪੈਦਾਇਸ਼ ਬਾਬ 1 ਆਇਤ ਨੰਬਰ 1। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਕਲਾਮ ਮੁਕੱਦਸ ਦੇ ਬਾਰੇ ਆਪਣਾ ਪਹਿਲਾ ਸਬਕ ਬਿਆਨ ਕਰਨ ਤੋਂ ਸ਼ੁਰੂ ਕਰੀਏ, ਕਿਉਂਕਿ ਬਾਰੀ ਤਾਲਾ ਨੇ ਇੱਥੇ ਖੁਦ ਆਪਣੀ ਕਿਤਾਬ ਦਾ ਆਗਾਜ਼ ਕੀਤਾ ਹੈ। ਖੁਦਾ ਤਾਲਾ ਨੇ ਇਬਤਦਾ ਵਿੱਚ ਜ਼ਮੀਨ ਅਤੇ ਅਸਮਾਨ ਨੂੰ ਪੈਦਾ ਕੀਤਾ। ਇਸ ਆਇਤ ਵਿੱਚ ਇੱਕ ਗੱਲ ਇੰਝ ਦੀ ਏ ਜਿਹੜੀ ਸਾਡੇ ਗੌਰ ਕਰਨ ਦੀ ਜ਼ਰੂਰਤ ਹੈ। ਜਦੋਂ ਅੱਲਾਹ ਤਾਲਾ ਅਸਮਾਨ ਅਤੇ ਜ਼ਮੀਨ ਨੂੰ ਪੈਦਾ ਕੀਤਾ ਤਾਂ ਉਸ ਤੋਂ ਪਹਿਲੇ ਕੀ ਮੌਜੂਦ ਸੀ? ਦੁਨੀਆਂ ਦੇ ਖਲਕ ਹੋਣ ਤੋਂ ਪਹਿਲੇ ਕੀ ਸੀ? ਕਲਾਮ ਮੁਕੱਦਸ ਵਿੱਚ ਦੱਸਿਆ ਗਿਆ ਏ ਸਿਵਾਏ ਖੁਦਾ ਤਾਲਾ ਦੇ ਕਿਸੇ ਚੀਜ਼ ਦਾ ਵਜੂਦ ਨਹੀਂ ਸੀ। ਇਸ ਲਈ ਇਸ ਆਇਤ ਵਿੱਚ ਲਿਖਿਆ ਹੈ ਕਿ ਖੁਦਾ ਤਾਲਾ ਨੇ ਇਬਤਦਾ ਵਿੱਚ ਹਰ ਉਹ ਚੀਜ਼ ਜਿਹਨੂੰ ਅਸੀਂ ਵੇਖ ਸਕਨੇ ਅਤੇ ਛੂ ਸਕਨੇ ਹਾਂ, ਇਸ ਦਾ ਇੱਕ ਆਗਾਜ਼ ਹੈ। ਲਿਹਾਜ਼ਾ ਬਹੁਤ ਅਰਸੇ ਪਹਿਲੇ ਇੱਕ ਵਕਤ ਐਸਾ ਸੀ ਜਦੋਂ ਨਾ ਆਸਮਾਨ ਸੀ, ਨਾ ਜ਼ਮੀਨ, ਨਾ ਸਮੁੰਦਰ ਅਤੇ ਨਾ ਹੀ ਦਰਖਤ। ਇਬਤਦਾ ਵਿੱਚ ਜਦੋਂ ਖਾਲਿਕੇ ਕਾਇਨਾਤ ਨੇ ਜ਼ਮੀਨ ਅਤੇ ਆਸਮਾਨ ਨੂੰ ਪੈਦਾ ਕੀਤਾ ਤਾਂ ਉਹਨੇ ਪਹਿਲੇ ਸੂਰਜ, ਚਾਂਦ ਅਤੇ ਸਿਤਾਰਿਆਂ ਦਾ ਉਸ ਤੋਂ ਪਹਿਲੇ ਵਜੂਦ ਨਹੀਂ ਸੀ। ਇਬਤਦਾ ਵਿੱਚ ਨਾ ਇਨਸਾਨ ਸੀ ਅਤੇ ਨਾ ਹੀ ਫਰਿਸ਼ਤੇ। ਅੱਜ ਜੋ ਕੁਝ ਵੀ ਸਾਨੂੰ ਨਜ਼ਰ ਆਉਣ ਡਿਆ, ਇੱਕ ਵਕਤ ਐਸਾ ਸੀ ਕਿ ਜਦੋਂ ਇਹਨਾਂ ਵਿੱਚੋਂ ਕੁਝ ਵੀ ਮੌਜੂਦ ਨਹੀਂ ਸੀ, ਸਿਰਫ ਔਰ ਸਿਰਫ ਖੁਦਾ ਮੌਜੂਦ ਸੀ। ਇਸੇ ਲਈ ਕਲਾਮ ਮੁਕੱਦਸ ਦੀ ਪਹਿਲੀ ਕਿਤਾਬ ਦੀ ਪਹਿਲੀ ਆਇਤ ਵਿੱਚ ਅਸੀਂ ਪੜ੍ਹਨੇ ਹਾਂ ਕਿ ਖੁਦਾ ਤਾਲਾ ਨੇ ਇਬਤਦਾ ਵਿੱਚ ਜ਼ਮੀਨ ਅਤੇ ਅਸਮਾਨ ਨੂੰ ਪੈਦਾ ਕੀਤਾ। ਜਿੱਥੇ ਇਹ ਨਹੀਂ ਲਿਖਿਆ ਕਿ ਖੁਦਾ ਤਾਲਾ ਅਤੇ ਫਰਿਸ਼ਤਿਆਂ ਨੇ ਜਾਂ ਖੁਦਾ ਤਾਲਾ ਅਤੇ ਇਨਸਾਨ ਨੇ, ਬਲਕਿ ਕਲਾਮ ਮੁਕੱਦਸ ਸਾਨੂੰ ਦੱਸਦੇ ਕਿ ਖੁਦਾ ਤਾਲਾ ਨੇ ਇਬਤਦਾ ਵਿੱਚ, ਯਾਨੀ ਇਬਤਦਾ ਵਿੱਚ ਜਦੋਂ ਕਿਸੇ ਚੀਜ਼ ਦਾ ਵਜੂਦ ਨਹੀਂ ਸੀ, ਫਰਿਸ਼ਤੇ ਅਤੇ ਇਨਸਾਨਾਂ ਦੇ ਖਲਕ ਹੋਣ ਤੋਂ ਵੀ ਪਹਿਲੇ ਸਿਰਫ ਇੱਕ ਹੀ ਹਸਤੀ ਮੌਜੂਦ ਸੀ ਅਤੇ ਉਹ ਹਸਤੀ ਏ ਬਾਰੀ ਤਾਲਾ ਦੀ। ਕੁਝ ਲੋਕ ਕਹਿੰਦੇ ਨੇ ਅਸੀਂ ਅੱਲਾਹ ਤਾਲਾ ਨੂੰ ਵੇਖ ਨਹੀਂ ਸਕਦੇ, ਇਸ ਲਈ ਕਿ ਕੋਈ ਅੱਲਾਹ ਤਾਲਾ ਹੈ ਹੀ ਨਹੀਂ। ਜੋ ਲੋਕ ਖਾਲਿਕੇ ਕਾਇਨਾਤ ਦੇ ਵਜੂਦ ਦਾ ਇਨਕਾਰ ਕਰਦੇ ਨੇ, ਸਾਨੂੰ ਉਹਨਾਂ ਕੋਲੋਂ ਚੰਦ ਸਵਾਲ ਪੁੱਛਣੇ ਚਾਹੀਦੇ ਨੇ। ਕੀ ਤੁਸੀਂ ਕਦੀ ਕਿਸੇ ਐਟਮ ਨੂੰ ਵੇਖਿਆ ਜਾਂ ਆਕਸੀਜਨ ਗੈਸ ਵੇਖੀ ਹੈ ਜਿਹਦੇ ਨਾਲ ਤੁਸੀਂ ਸਾਹ ਲੈਂਦੇ ਹੋ ਅਤੇ ਆਪਣੇ ਅੰਦਰ ਉਹਨੂੰ ਲੈ ਕੇ ਜਾਂਦੇ ਹੋ? ਕੀ ਤੁਸੀਂ ਕਦੀ ਹਵਾ ਨੂੰ ਵੇਖਿਆ? ਕੀ ਹਵਾ ਨੂੰ ਵੇਖ ਨਹੀਂ ਸਕਦੇ ਲੇਕਿਨ ਫਿਰ ਵੀ ਤੁਸੀਂ ਜਾਣਦੇ ਹੋ ਕਿ ਉਹ ਮੌਜੂਦ ਹੈ? ਕਿਉਂਕਿ ਅਸੀਂ ਵੇਖ ਨਹੀਂ ਸਕਦੇ ਲੇਕਿਨ ਮਹਿਸੂਸ ਕਰ ਸਕਨੇ ਹਾਂ ਕਿ ਉਹ ਕੀ ਕਰਦੀ ਹੈ। ਤੁਸੀਂ ਹਵਾ ਦੇ ਨਾਲ ਹਿੱਲਣ ਵਾਲੇ ਦਰਖਤਾਂ ਨੂੰ ਵੇਖ ਸਕਦੇ ਹੋ ਲੇਕਿਨ ਹਵਾ ਨੂੰ ਨਹੀਂ ਵੇਖ ਸਕਦੇ। ਤੁਸੀਂ ਉਹਨੂੰ ਆਪਣੇ ਹੱਥ ਵਿੱਚ ਵੀ ਨਹੀਂ ਫੜ ਸਕਦੇ ਲੇਕਿਨ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਠੰਡੀ ਹੈ ਜਾਂ ਗਰਮ ਹੈ। ਇਸੇ ਤਰ੍ਹਾਂ ਅੱਲਾਹ ਤਾਲਾ ਹੈ, ਅਸੀਂ ਉਹਨੂੰ ਵੇਖ ਨਹੀਂ ਸਕਦੇ ਕਿਉਂਕਿ ਉਹ ਇਨਸਾਨੀ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ, ਲੇਕਿਨ ਅਸੀਂ ਜਾਣਦੇ ਹਾਂ ਕਿ ਉਹ ਮੌਜੂਦ ਹੈ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਵੇਖ ਸਕਦੇ ਹਾਂ ਜਿਹੜੀਆਂ ਉਹਨੇ ਖਲਕ ਕੀਤੀਆਂ ਨੇ।
चाहिदा है जो मुड़िए ना इस गल तो
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110 ਯਾਨੀ 0341 3043 110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।